गरीबनवाज सतगुरु जी बटाले नगर विखे अपने चरण पाए हन, जिथे सतगुरु सच्चे पातशाह जी दा सौरा परिवार बाबा मूल चंद जी माता चंदो राणी जी सतगुरु गुरु नानक पातशाह जी नाल आके बैसदे हन, लड़दे हन, पर गरीबनवाज पातशाह जी कोई जवाब नहीं दिंदे। इसे इलाके दा चौधरी है चौधरी अजिता रंधावा गुरु साहब जी दे चरणा दा सेवक बनिया। माता सुलखणी जी गुरु साहब जी दे चरणा च आए हन, बेनती कीती साईं अपने मां बाप दे घर दे विच रहिंदिआं समां बहुत बीतिया है, जदों तक बेबे नानकी जी सन मैनूं कोई फिकर नहीं सी। मां बाप दे बहुत सारे ताने मैनूं सुनने पैंदे हन, कृपा करो मैं निमाणी नूं अपने चरणा च जगह बख्शो, थां बख्शो। गरीबनवाज जी कहण लगे, सुलखणी जैसी दुख भुख साडे नाल होवेगी तिवें बतीत करनी पवेगी, जे परवान है तां रहो। आखिया पातशाह, मैं तुहाडे कोलों कोई गहने या भूषण जां वस्त्र नहीं मंगदी, बस ये मंगदी हां कृपा करके मैनूं अपने चरणा च थां बख्शो। ਇਹ ਕਹਿ ਕੇ ਮਾਤਾ ਜੀ ਦੋਨੋਂ ਸਾਹਿਬਜ਼ਾਦਿਆਂ ਨੂੰ ਨਾਲ ਲਿਆਏ ਤੇ ਗੁਰੂ ਚਰਨਾਂ ਚ ਆਣ ਬੈਠੇ ਹਨ। ਚੌਧਰੀ ਅਜਿੱਤਾ ਰੰਧਾਵਾ ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰ ਰਿਹਾ। ਗਰੀਬਨਵਾਜ ਪਾਤਸ਼ਾਹ ਜੀ ਮਹਾਰਾਜ ਜਿਵੇਂ ਪਾਵਨ ਨਗਰ ਸ੍ਰੀ ਕਰਤਾਰਪੁਰ ਸਾਹਿਬ ਵਸਾ ਰਹੇ ਹਨ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗਰੀਬਨਵਾਜ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ अपने हिरदयां विच धारण करदे होए आखिए जी, सतनाम
श्री वाहे गुरु साहिब जी,
सतनाम
श्री वाहे गुरु साहिब जी, दोहरा बिशियन ते बैराग होए, सर गुर पागे अनुराग।
महाकवि जी सीमा दे आए श्री गुरु नानक प्रकाश दा प्रारंभ कर रहे ने, इस करके गुरु पातशाह दे पवित्र चरण कमलां दा मंगला चरण करदे हन। की कहंदे हन, विषयन ते बैराग हवै, विषयन ते बैराग हवै कर गुर पग अनुराग। हे मेरिया मना, संसार दे विषयां तो वैरागी हो के निरचावान हो के तू गुरु नानक साहब दे चरणा दा प्रेम अपने हिरदे च धारण कर। हे मेरिया मना, तू गुरु साहब जी दे चरणा नाल प्रेम कर।
लिव लगाए जागत रहो सिमर नाम वड पाग।
जेडे अपनी लिव ला के बड़िया भागा वाले परमेशर दा नाम सिमरदे हन, रसना तो वाहिगुरु 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 दा जाप जपदे हन। महाकवि जी कहिंदे होए, संसार दे विच जाग पैंदे ने, असल विच ओही जागदे रहिंदे ने ਜਿਹੜੇ ਲਿਵ ਲਾ ਕੇ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਹਨ।
ਜੋ ਪਈ ਕਿਤਕ ਦਿਵਸ ਜਬ ਰਹਿਤ ਬਿਤਾਏ।
ਇਸੇ ਤਰ੍ਹਾਂ ਜਦੋਂ ਕੁਝ ਦਿਨ ਸਤਿਗੁਰੂ ਜੀ ਨੇ ਬਟਾਲੇ ਨਗਰ ਵਿੱਚ ਰਹਿ ਕੇ ਬਤੀਤ ਕੀਤੇ ਹਨ।
ਦਿਨ ਪ੍ਰਤ ਮਹਿਮਾ ਹੋਏ ਅਧਿਕਾਈ,
ਦਿਨ ਪ੍ਰਤੀ ਦਿਨ ਸਤਿਗੁਰੂ ਜੀ ਦੀ ਮਹਿਮਾ ਸੰਸਾਰ ਵਿੱਚ ਵੱਧ ਰਹੀ ਹੈ। ਪਾਤਸ਼ਾਹ ਜੀ ਦੀ ਵਡਿਆਈ ਸਾਰੇ ਇਲਾਕੇ ਵਿੱਚ ਬਟਾਲੇ ਦੇ ਨੇੜੇ ਤੇੜੇ ਨਗਰਾਂ ਦੇ ਵਿੱਚ ਉਜਾਗਰ ਹੋ ਰਹੀ ਹੈ।
ਅਵਲੋਕਤ ਸਮਝਿਓ ਤਬ ਮੂਲਾ।
ਇਧਰ ਬਾਬਾ ਮੂਲ ਚੰਦ ਸਾਹਿਬ ਜੀ ਨੇ ਜਦੋਂ ਗੁਰੂ ਸਾਹਿਬ ਦੀ ਵਡਿਆਈ ਹੁੰਦੀ ਵੇਖੀ, ਸਤਿਗੁਰਾਂ ਦੇ ਸਹੁਰਾ ਸਾਹਿਬ ਨੇ ਬਾਬਾ ਮੂਲ ਚੰਦ ਸਾਹਿਬ, ਪਹਿਲਾਂ ਤਾਂ ਮਹਾਰਾਜ ਜੀ ਨਾਲ ਆ ਕੇ ਲੜਦੇ ਭਿੜਦੇ ਸਨ, ਜਦੋਂ ਦੇ ਮਾਤਾ ਜੀ ਚਲੇ ਗਏ ਨੇ ਸਤਿਗੁਰਾਂ ਦੇ ਪਾਸ, ਉਸ ਦਿਨ ਦੇ ਚੁੱਪ ਨੇ ਸ਼ਾਂਤ ਨੇ। ਪਰ ਜਦੋਂ ਗੁਰੂ ਸਾਹਿਬ ਦੀ ਵਡਿਆਈ ਵੇਖੀ ਕਿ ਮਹਾਰਾਜ ਜੀ ਦਾ ਪ੍ਰਤਾਪ ਸਾਰੇ ਪਾਸੇ ਉਜਾਗਰ ਹੋ ਰਿਹਾ।
ਪਾ ਸ਼੍ਰੀ ਨਾਨਕ ਜਸ ਅਨੁਕੂਲਾ।
ਬਾਬਾ ਮੂਲ ਚੰਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਜਸ ਦੇ ਅਨੁਕੂਲ ਹੋ ਗਏ। ਹੁਣ ਮਨ ਹੀ ਮਨ ਉਹ ਵੀ ਜਾਣਨ ਲੱਗ ਪਏ ਕਿ ਮੈਂ ਜਿਨ੍ਹਾਂ ਨੂੰ ਕੇਵਲ ਆਪਣਾ ਦਮਾਦ ਸਮਝਦਾ ਸੀ ਉਹ ਤਾਂ ਵਾਕਈ ਨਿਰੰਕਾਰ ਅਕਾਲ ਪੁਰਖ ਦਾ ਨੂਰ ਹਨ। ਮਨ ਵਿੱਚ ਹੁਣ ਇਸ ਪ੍ਰਕਾਰ ਦੀ ਭਾਵਨਾ ਗੁਰੂ ਸਾਹਿਬ ਜੀ ਪ੍ਰਤੀ ਬਾਬਾ ਮੂਲ ਚੰਦ ਸਾਹਿਬ ਜੀ ਦੇ ਬਣਨ ਲੱਗੀ ਹੈ।
ਆਇਓ ਅਪਰ ਤਜੀ ਸਭ ਗਿਣਤੀ,
ਮਨ ਦੀਆਂ ਸਾਰੀਆਂ ਗਿਣਤੀਆਂ ਛੱਡ ਕੇ, ਮਨ ਦੇ ਸਾਰੇ ਫਿਕਰ ਬਹੁਤ ਸਾਰੀਆਂ ਜਿਹੜੀਆਂ ਗਿਣਤੀਆਂ ਹੁੰਦੀਆਂ ਨੇ ਮਨ ਦੀਆਂ, ਉਹ ਸਭ ਤਿਆਗ ਕੇ ਬਾਬਾ ਮੂਲ ਚੰਦ ਸਾਹਿਬ ਇੱਕ ਦਿਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਸਿੱਖੀ ਭਾਵ ਧਾਰਨ ਕਰਕੇ ਜਗਿਆਸੂ ਬਣ ਕੇ ਆਏ।
ਹੱਥ ਜੋੜ ਕੇ ਕੀਨੀ ਬੇਨਤੀ,
ਹੱਥ ਜੋੜ ਕੇ ਬਾਬਾ ਮੂਲ ਚੰਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ।
ਤੁਮ ਤੋ ਮਹਾਂਪੁਰਖ ਹੋ ਪੂਰੇ,
ਆਖਿਆ ਹੇ ਗਰੀਬ ਨਵਾਜ, ਮੈਂ ਤੁਹਾਨੂੰ ਕੇਵਲ ਦੁਨਿਆਵੀ ਰਿਸ਼ਤੇ ਦੀ ਅੱਖ ਨਾਲ ਤੱਕਦਾ ਸਾਂ, ਪਰ ਹੇ ਸਾਹਿਬ ਤੁਸੀਂ ਤਾਂ ਗੁਣਾਂ ਦੀ ਖਾਨ ਹੋ, ਤੁਸੀਂ ਤਾਂ ਆਪ ਨਿਰੰਕਾਰ ਮਾਤ ਲੋਕ ਦੀ ਧਰਤੀ ਦੇ ਉੱਤੇ ਇਹ ਮਾਨਵੀ ਸਰੀਰ ਧਾਰਨ ਕਰਕੇ ਵਿਚਰ ਰਹੇ ਹੋ।
ਹਮਨੇ ਚਲਤ ਲਖੇ ਜੋਰੂ ਰੇ,
ਆਪ ਜੀ ਦੇ ਜਿਹੜੇ ਚਲਤ ਹਨ ਉਹ ਮੈਂ ਨਹੀਂ ਸਨ ਜਾਣੇ। ਮਹਾਰਾਜ ਜੀ ਤੁਸੀਂ ਮਹਾਂਪੁਰਖ ਹੋ, ਪੂਰਨ ਹੋ, ਮੈਂ ਤੁਹਾਡੇ ਜਿਹੜੇ ਚਲਤ ਸਨ, ਕੌਤਕ ਸਨ, ਚੋਜ ਸਨ, ਉਹ ਨਹੀਂ ਜਾਣੇ।
ਨਿਸ ਦਿਨ ਨਿੰਦਤ ਰਹੀ ਬਿਸਾਲਾ,
ਮੈਂ ਰਾਤ ਦਿਨ ਤੁਹਾਡੀ ਨਿੰਦਾ ਚ ਰਿਹਾ, ਤੁਹਾਡੀ ਨਿੰਦਾ ਕਰਦਾ ਰਿਹਾ।
ਪੱਚੀ ਪਏ ਨਿਤ ਜਗਤ ਜੰਜਾਲਾ,
ਸੰਸਾਰ ਦੇ ਜਿਹੜੇ ਜੰਜਾਲ ਨੇ ਮੈਂ ਉਹਨਾਂ ਜੰਜਾਲਾਂ ਦੇ ਵਿੱਚ ਖਚ ਤਰਿਆ, ਔਰ ਰਾਤ ਦਿਨ ਤੁਹਾਡੀ ਨਿੰਦਾ ਤੇ ਆਲੋਚਨਾ ਕਰਦਾ ਰਿਹਾ।
ਅਵਗੁਣ ਕਰੇ ਬਖਸ਼ੀਏ ਮੋਈ,
ਹੇ ਪ੍ਰਭੂ ਜੀ ਇਹ ਮੇਰੇ ਬੜੇ ਵੱਡੇ ਅਵਗੁਣ ਨੇ, ਮੈਂ ਇਹ ਬੜਾ ਵੱਡਾ ਅਵਗੁਣ ਕੀਤਾ, ਤੁਹਾਡੀ ਨਿੰਦਾ ਕੀਤੀ ਹੈ, ਤੁਹਾਡੇ ਸਨਮੁਖ ਆ ਕੇ ਵੀ ਮੈਂ ਬੋਲ ਕਬੋਲ ਕਹੇ ਨੇ, ਹੇ ਬਖਸ਼ਣਹਾਰ ਬਖਸ਼ੰਦ ਸਾਹਿਬ ਆਪ ਕਿਰਪਾ ਕਰਕੇ ਮੈਨੂੰ ਬਖਸ਼ ਲਵੋ।
ਆਈ ਹਮਾਰੀ ਲੱਜਿਆ ਤੋਈ,
ਮਹਾਰਾਜ ਜੀ ਮੇਰੀ ਲੱਜਿਆ ਆਪ ਜੀ ਨੂੰ ਹੈ। ਮਹਾਰਾਜ ਸਾਡੀ ਲਾਜ ਤੁਹਾਨੂੰ ਹੈ, ਜਿਹੋ ਜੇ ਵੀ ਹਾਂ ਤੁਹਾਡੇ ਹਾਂ।
ਦੀਨ ਪਏ ਕੋ ਦੇਖ ਦਿਆਲਾ,
ਜਦੋਂ ਬਾਬਾ ਮੂਲ ਚੰਦ ਸਾਹਿਬ ਜੀ ਨੇ ਏਦਾਂ ਦੀਨ ਹੋ ਕੇ ਬੇਨਤੀ ਕੀਤੀ, ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆਏ ਤੇ ਦਿਆਲ ਹੋਏ।
ਕਈ ਬਚਨ ਕਰ ਕਿਰਪਾ ਵਿਸਾਲਾ,
ਸਾਰੀ ਕਿਰਪਾ ਕਰਕੇ ਦਇਆ ਦੇ ਘਰ ਵਿੱਚ ਆ ਕੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ,
ਸਿਮਰੋ ਸਤ ਨਾਮ ਗਤ ਦਾਈ।
ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਪਾਰ ਬ੍ਰਹਮ ਪਰਮੇਸ਼ਰ ਦਾ ਸੱਚਾ ਨਾਮ ਸਿਮਰਿਆ ਕਰੋ, ਨਾਮ ਦੀ ਕਮਾਈ ਕਰਿਆ ਕਰੋ, ਗੁਰ ਸ਼ਬਦ ਦਾ ਅਭਿਆਸ ਕਰਿਆ ਕਰੋ।
ਸਤ ਸੰਗਤ ਮੈਂ ਮਿਲ ਸੁਖ ਪਾਈ,
ਔਰ ਸਤ ਸੰਗਤ ਵਿੱਚ ਮਿਲ ਕੇ ਹਰੀ ਜਸ ਕਰਿਆ ਕਰੋ, ਸੁਣਿਆ ਕਰੋ, ਸਤ ਸੰਗਤ ਵਿੱਚ ਮਿਲ ਕੇ ਸੁਖ ਪ੍ਰਾਪਤ ਕਰਨਾ ਹੈ।
ਕਰ ਬੰਧਨ ਕਰ ਤਾਰੇ ਅਗਾਰੀ,
ਔਰ ਪਰਮੇਸ਼ਰ ਅੱਗੇ ਬੰਦਨਾ ਕਰੋ, ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਅੱਗੇ ਨਮਸਕਾਰ ਕਰੋ।
ਪਾਵੋਗੇ ਅਪਵਰਗ ਸੁਖਾਰੀ,
ਜਦੋਂ ਨਿਰੰਕਾਰ ਦੇ ਅੱਗੇ ਵੰਦਨਾ ਕਰੋਗੇ ਤਾਂ ਬਾਬਾ ਜੀ ਤੁਹਾਨੂੰ ਅਪਵਰਗ ਦੀ ਮੋਕਸ਼ ਦੀ ਪ੍ਰਾਪਤੀ ਹੋਵੇਗੀ।
ਇਸ ਬਿਦ ਸੁਣ ਕੇ ਸੀਸ ਨਿਵਾਇਓ,
ਇਹ ਬਚਨ ਸਤਿਗੁਰਾਂ ਦੇ ਸੁਣ ਕੇ ਬਾਬਾ ਮੂਲ ਚੰਦ ਸਾਹਿਬ ਜੀ ਨੇ ਸਤਿਗੁਰਾਂ ਦੇ ਅੱਗੇ ਸੀਸ ਨਵਾਇਆ, ਸੀਸ ਝੁਕਾਇਆ ਹੈ।
ਮੋਹ ਪਟਲ ਤਤ ਛਿਨ ਬਿਲਗਾਇਓ,
ਬਸ ਸੀਸ ਝੁਕਾਉਣ ਦੀ ਦੇਰੀ ਸੀ ਕਿ ਬਾਬਾ ਮੂਲ ਚੰਦ ਜੀ ਦੇ ਅੰਦਰ ਜਿਹੜੇ ਮੋਹ ਦੇ ਪਰਦੇ ਸਨ ਇੱਕਦਮ ਦੂਰ ਹੋ ਗਏ। ਮੋਹ ਦਾ ਜਿਹੜਾ ਪਰਦਾ ਸੀ ਉਹ ਇੱਕਦਮ ਪਾਸੇ ਹਟ ਗਿਆ, ਕਿਉਂਕਿ ਬਾਬਾ ਮੂਲ ਚੰਦ ਸਾਹਿਬ ਜੀ ਭਾਵੇਂ ਕਿ ਦੁਨਿਆਵੀ ਰਿਸ਼ਤੇ ਚ ਗੁਰਦੇਵ ਦੇ ਸਹੁਰਾ ਸਾਹਿਬ ਨੇ, ਪਰ ਕੋਈ ਕਈ ਜਨਮਾਂ ਦੀ ਬੰਦਗੀ ਸੀ ਜਿਨ੍ਹਾਂ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦਾ ਜਨਮ ਹੋਇਆ, ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਗੁਰੂ ਪਾਤਸ਼ਾਹ ਨਾਲ ਦੁਨਿਆਵੀ ਸੰਬੰਧ ਜੁੜਿਆ, ਬਾਬਾ ਮੂਲ ਚੰਦ ਸਾਹਿਬ ਜੀ ਦੀ ਕਈ ਜਨਮਾਂ ਦੀ ਬੰਦਗੀ ਰਹੀ ਹੋਵੇਗੀ, ਇਸ ਕਰਕੇ ਕਹਿੰਦੇ ਹੁਣ ਇੱਕਦਮ ਹੀ ਨਮਸਕਾਰ ਕਰਦਿਆਂ ਹਿਰਦੇ ਚੋਂ ਮੋਹ ਦਾ ਪਰਦਾ ਦੂਰ ਹੋ ਗਿਆ।
ਸਿਮਰਨ ਮੈਂ ਲਿਵ ਲਗੀ ਸੋਹੇਲੇ,
ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਿਮਰਨ ਵਿੱਚ ਲਿਵ ਲੱਗ ਗਈ ਬਾਬਾ ਮੂਲ ਚੰਦ ਸਾਹਿਬ ਦੀ, ਸੁਰਤ ਜੁੜ ਗਈ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਵਿੱਚ,
ਤਜੀ ਪਹਿਲ ਕੀ ਦ੍ਵੈਤ ਦੋਹੇਲੇ,
ਔਰ ਜਿਹੜੀ ਹਿਰਦੇ ਦੀ ਪਹਿਲੀ ਦ੍ਵੈਸ਼ ਦੀ ਬਿਰਤੀ ਸੀ, ਉਸ ਦੂਈ ਦ੍ਵੈਸ਼ ਦੀ ਬਿਰਤੀ ਨੂੰ ਬਾਬਾ ਜੀ ਨੇ ਆਪਣੇ ਹਿਰਦੇ ਚੋਂ ਤਿਆਗ ਦਿੱਤਾ ਹੈ।
ਆਨ ਸਦਨ ਨਿਜ ਤੀਆ ਸਮਝਾਈ,
ਬਾਬਾ ਮੂਲ ਚੰਦ ਸਾਹਿਬ ਜੀ ਜਦੋਂ ਆਏ ਗੁਰੂ ਚਰਨਾਂ ਚ ਤੇ ਜਦੋਂ ਵਾਪਸ ਗਏ ਨੇ, ਆਉਣ ਵੇਲੇ ਜੋ ਬਿਰਤੀ ਸੀ ਜਾਣ ਵੇਲੇ ਬਿਲਕੁਲ ਹੀ ਉਹਦੇ ਤੋਂ ਉਲਟ ਰੱਬੀ ਰੰਗਾਂ ਵਿੱਚ ਰੰਗੇ ਹੋਏ, ਆਨੰਦ ਹੀ ਹੋਰ ਹੈ, ਖੇਡ ਹੀ ਹੋਰ ਬਣ ਗਈ। ਜਦੋਂ ਘਰ ਗਏ ਆਪਣੀ ਘਰ ਵਾਲੀ ਮਾਤਾ ਚੰਦੋ ਰਾਣੀ ਦੇ ਨਾਲ ਜਾ ਕੇ ਗੱਲ ਕਰਕੇ ਉਹਨੂੰ ਸਮਝਾਇਆ,
ਪਾਚਲ ਬਾਤਨ ਤੇ ਪਛਤਾਈ,
ਜਾ ਕੇ ਸਮਝਾਇਆ ਤੇ ਨਾਲੇ ਪਿਛਲੀਆਂ ਕਈਆਂ ਹੋਈਆਂ ਜਿਹੜੀਆਂ ਗੱਲਾਂ ਸਨ ਜਾਂ ਜੋ ਪਿੱਛੇ ਬੀਤਿਆ ਹੈ ਉਹਦੇ ਤੇ ਪਛਤਾਵਾ ਕਰਦੇ ਹਨ।
ਕਿਤਕ ਕਾਲ ਕੀ ਨੋ ਸਤ ਸੰਗਾ,
ਮਾਤਾ ਚੰਦੋ ਰਾਣੀ ਦੇ ਹਿਰਦੇ ਚ ਵੀ ਗੁਰੂ ਸਾਹਿਬ ਜੀ ਪ੍ਰਤੀ ਭਾਵਨਾ ਬਣ ਗਈ। ਬਾਬਾ ਮੂਲ ਚੰਦ ਸਾਹਿਬ ਤੇ ਮਾਤਾ ਚੰਦੋ ਰਾਣੀ ਨੇ ਇਸੇ ਤਰ੍ਹਾਂ ਕੁਝ ਸਮਾਂ ਸਤਸੰਗਤ ਕਰਦਿਆਂ ਬਤੀਤ ਕੀਤਾ।
ਹਰ ਚਰਨਨ ਮੈਂ ਪ੍ਰੇਮ ਉਮੰਗਾ,
ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰੇਮ ਹੈ ਔਰ ਉਹ ਪ੍ਰੇਮ ਹਿਰਦੇ ਵਿੱਚ ਉਮਗਦਾ ਹੈ।
ਭਏ ਬਬੇਕੀ ਥੋਰਨ ਦਿਨ ਮੈਂ,
ਥੋੜੇ ਹੀ ਦਿਨਾਂ ਦੇ ਵਿੱਚ ਬਬੇਕੀ ਹੋ ਗਏ। ਬਬੇਕੀ ਦਾ ਮਤਲਬ ਹੁੰਦਾ ਵਿਚਾਰਵਾਨ ਹੋਣਾ, ਵਿਚਾਰ ਕੀ ਦੋ ਨੂੰ ਛੱਡ ਕੇ ਇੱਕ ਦੀ ਵਿਚਾਰ ਕਰੇ ਉਹਨੂੰ ਬਬੇਕੀ ਕਹਿੰਦੇ ਹਨ। ਆਤਮਾ ਦਾ ਨਿਰਣਾ ਕਰ ਲਿਆ, ਸਾਰ ਅਸਾਰ ਦੀ ਵਿਚਾਰ ਕਰਕੇ, ਸਾਰ ਨੂੰ ਗ੍ਰਹਿਣ ਕਰਕੇ ਅਸਾਰ ਦੇ ਤਿਆਗੀ ਹੋ ਗਏ।
ਸਤ ਅਸਤ ਲਖੇ ਹੋ ਸਭ ਮਨ ਮੈਂ,
ਸਤ ਕੀ ਹੈ ਔਰ ਅਸਤ ਕੀ ਹੈ ਇਹ ਆਪਣੇ ਮਨ ਹੀ ਮਨ ਦੋਨਾਂ ਨੇ ਜਾਣ ਲਿਆ। ਕੁਝ ਦਿਨਾਂ ਚ ਇਹ ਖੇਡ ਬਣ ਗਈ ਕਿਉਂਕਿ ਖਾਲਸਾ ਜੀ ਅੰਤਸ਼ਕਰਨ ਤਾਂ ਪਹਿਲੋਂ ਹੀ ਸ਼ੁੱਧ ਸੀ, ਕਈ ਜਨਮਾਂ ਦਾ ਭਜਨ ਕੀਤਾ ਹੋਇਆ ਸੀ, ਬਸ ਹੁਣ ਤਾਂ ਕੇਵਲ ਜਾਗ ਜਗਣੀ ਸੀ ਜਾਂ ਏਦਾਂ ਕਹੀਏ ਵੀ ਅਗਨੀ ਲੱਗ ਕੇ ਕੇਵਲ ਦੀਵੇ ਜਗਣ ਵਾਸਤੇ ਹੀ ਸਮਾਂ ਲੱਗਣਾ ਸੀ। ਦੀਵਾ ਤਿਆਰ ਸੀ, ਬੱਤੀ ਤਿਆਰ ਸੀ, ਤੇਲ ਵਿੱਚ ਪਿਆ ਹੋਇਆ ਸੀ, ਅਗਨੀ ਗੁਰੂ ਨਾਨਕ ਸਾਹਿਬ ਨੇ ਲਾ ਦਿੱਤੀ ਹੈ। ਕਹਿੰਦੇ ਦਿਨਾਂ ਦੇ ਵਿੱਚ ਹੀ ਇਹ ਬਵੇਕੀ ਹੋ ਗਏ, ਸਤ ਤੇ ਅਸਤ ਦੀ ਵਿਚਾਰ ਕਰਨ ਲੱਗ ਪਏ।
ਆਰ ਬਲਾ ਪੂਰਨ ਪੁਨ ਹੋਈ,
ਖਾਲਸਾ ਜੀ ਨਾ ਸਰੀਰਾਂ ਦਾ ਇੱਕ ਨਾ ਇੱਕ ਦਿਨ ਬਿਨਸਣਾ ਤਾਂ ਵਸ਼ ਹੈ ਹੀ ਹੈ, ਜਿਤਨੇ ਵੀ ਹੋਏ ਸਭ ਦੇ ਸਰੀਰਾਂ ਦਾ ਅੰਤ ਹੋਇਆ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉਂ ਸੰਸਾਰ। ਇਹ ਸਰੀਰ ਇੱਕ ਨਾ ਇੱਕ ਦਿਨ ਬਿਨਸਣੇ ਹਨ। ਬਾਬਾ ਮੂਲ ਚੰਦ ਸਾਹਿਬ ਤੇ ਮਾਤਾ ਚੰਦੋ ਰਾਣੀ ਦੇ ਸਰੀਰਾਂ ਦਾ ਅੰਤਮ ਸਮਾਂ ਆ ਗਿਆ ਹੈ। ਜਦੋਂ ਆਰਬਲਾ ਇਹਨਾਂ ਦੀ ਬਤੀਤ ਹੋ ਗਈ,
ਸੁਖ ਸੋ ਤਨ ਤਜ ਗੇ ਤਬ ਦੋਈ,
ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਦੋਨਾਂ ਨੇ ਸੁਖ ਸਹਿਤ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕੀਤਾ ਹੈ।
ਸ਼੍ਰੀ ਨਾਨਕ ਤਿੰਨ ਕੀ ਗਤ ਕਰਕੇ,
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪ ਆਪਣੇ ਹੱਥੀ ਬਾਬਾ ਮੂਲ ਦਰਸ਼ਨ ਕਰਨ ਵਾਸਤੇ ਆਉਂਦਾ ਹੈ, ਦੂਸਰੇ ਤੋਂ ਤੀਸਰਾ ਸੁਣਦਾ, ਤੀਸਰੇ ਤੋਂ ਚੌਥਾ ਸੁਣਦਾ।
ਗ੍ਰਾਮ ਨਗਰ ਤੇ ਨਿਕਟ ਜੋ ਆਹੀ,
ਨੇੜੇ ਤੇੜੇ ਜਿੰਨੇ ਗ੍ਰਾਮ ਨੇ ਨਗਰ ਹਨ, ਕਿਉਂਕਿ ਉਦੋਂ ਕਰਤਾਰ
ਅਪਰਾਧੋ,
ਕਹਿੰਦੇ ਐਸੇ ਵੱਡੇ ਮਹਾਂ ਸਾਧੂ ਨੇ, ਵੱਡੇ ਸਾਧੂ ਨੇ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਵੱਡੇ ਤੋਂ ਵੱਡੇ ਕੀਤੇ ਅਪਰਾਧ ਮਿਟ ਜਾਂਦੇ ਹਨ, ਵੱਡੇ ਤੋਂ ਵੱਡੇ ਕੀਤੇ ਗੁਨਾਹ ਬਖਸ਼ੇ ਜਾਂਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰੀਏ।
ਕਲਾਵਾਨ ਗੁਣਵਾਨ ਮਹਾਨਾ,
ਇਹ ਕਲਾਵਾਨ ਪੁਰਖ ਨੇ, ਗੁਣਵਾਨ ਨੇ, ਸਾਰੇ ਗੁਣਾਂ ਦੇ ਮਾਲਕ ਹਨ।
ਹੋਵਤ ਸਾਚ ਜੋ ਕਰੇ ਬਖਾਨਾ
ਔਰ ਜੋ ਆਪਣੀ ਰਸਨਾ ਤੋਂ ਕਹਿੰਦੇ ਨੇ ਉਹ ਸੱਚ ਹੁੰਦਾ ਹੈ ਜੋ ਆਖ ਦਿੰਦੇ ਨੇ ਉਹੀ ਸੱਚ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੋ ਕਹਿੰਦੇ ਨੇ ਉਹੀ ਸੱਚ ਹੈ ਉਹਦੇ ਤੋਂ ਪਰੇ ਕੋਈ ਸੱਚ ਨਹੀਂ ਸਭ ਕਹਿ ਰਹੇ ਨੇ ਕਹਿੰਦੇ ਜੋ ਕਹਿ ਦਿੰਦੇ ਨੇ ਉਹ ਸੱਚ ਹੈ
ਨਿਤ ਸਾਹਿਬ ਮੈਂ ਜਿਸ ਕੀ ਪ੍ਰੀਤਾ
ਜਿਨ੍ਹਾਂ ਦੇ ਹਿਰਦੇ ਵਿੱਚ ਹਮੇਸ਼ਾ ਸਾਹਿਬ ਦੀ ਪ੍ਰੀਤ ਹੈ ਜਿਹੜੇ ਹਮੇਸ਼ਾ ਕਰਤਾਰ ਦੀ ਪ੍ਰੀਤ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ
ਸ਼ਾਂਤ ਰੂਪ ਨੈ ਡੋਲੈ ਚੀਤਾ
ਔਰ ਇਹਨਾਂ ਦਾ ਹਿਰਦਾ ਸ਼ਾਂਤ ਰਹਿੰਦਾ ਕਦੇ ਇਹਨਾਂ ਦਾ ਚਿੱਤ ਨਹੀਂ ਡੋਲਦਾ ਇਹ ਅਡੋਲ ਹਿਰਦੇ ਦੇ ਮਾਲਕ ਨੇ ਜੇ ਕਿਸੇ ਦਾ ਹਿਰਦਾ ਡੋਲਦਾ ਹੋਵੇ ਜਿਹੜਾ ਜਾ ਕੇ ਇਹਨਾਂ ਦੇ ਦਰਸ਼ਨ ਕਰ ਲੈਂਦਾ ਤੇ ਡੋਲਣ ਵਾਲਿਆਂ ਦੇ ਹਿਰਦੇ ਵੀ ਅਡੋਲ ਹੋ ਜਾਂਦੇ ਹਨ
ਇਹ ਦਰਵੇਸ਼ ਖੁਦਾਏ ਪਿਆਰਾ
ਇਹ ਦਰਵੇਸ਼ ਨੇ ਇਹ ਖੁਦਾ ਦੇ ਪਿਆਰੇ ਨੇ ਅਕਾਲ ਪੁਰਖ ਦੇ ਪਿਆਰੇ ਹਨ
ਕਿਦੋਂ ਖੁਦਾਏ ਆਪ ਤਨ ਧਾਰਾ
ਇਸ ਤਰ੍ਹਾਂ ਕਹਿ ਲਈਏ ਕਿ ਮਾਨੋ ਖੁਦਾ ਨੇ ਆਪ ਹੀ ਸਰੀਰ ਧਾਰਨ ਕੀਤਾ ਹੈ ਖੁਦਾ ਆਪ ਹੀ ਸਰੀਰ ਧਾਰਨ ਕਰਕੇ ਸੰਸਾਰ ਵਿੱਚ ਆਇਆ ਹੈ
ਬਹੁ ਨਰ ਆਨ ਬੂਜ ਨਾ ਕਰਈ
ਬਹੁਤ ਸਾਰੇ ਲੋਕ ਆ ਕੇ ਪੁੱਛਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ
ਪੂਰਨ ਸਭ ਕੋ ਪ੍ਰਸ਼ਨ ਉਚਰਈ
ਜਿਹੜਾ ਕੋਈ ਸਵਾਲ ਪੁੱਛਦਾ ਆਪਣੀ ਜਗਿਆਸਾ ਧਾਰਨ ਕਰਕੇ ਮਹਾਰਾਜ ਜੀ ਝੱਟ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਕੇ ਤਿਨ੍ਹਾਂ ਦੇ ਸੰਸੇ ਨਿਵਾਰ ਦਿੰਦੇ ਹਨ ਪੂਰਾ ਗੁਰੂ ਆਪਣੇ ਸੇਵਕਾਂ ਦੇ ਹਿਰਦਿਆਂ ਚੁੱਠਣ ਵਾਲੇ ਹਰ ਇੱਕ ਸਵਾਲ ਦਾ ਜਵਾਬ ਦੇਣ ਦੀ ਸਮਰੱਥਾ ਰੱਖਦਾ ਹੈ
ਸੰਨਿਆਸੀ ਬ੍ਰਹਮਚਾਰੀ ਗ੍ਰਸਤੀ
ਖਾਲਸਾ ਜੀ ਕੇਵਲ ਗ੍ਰਸਤੀ ਨਹੀਂ ਆਉਂਦੇ ਮਹਾਰਾਜ ਜੀ ਦੇ ਪਾਸ ਬੜੇ ਬੜੇ ਸੰਨਿਆਸੀ ਬ੍ਰਹਮਚਾਰੀ ਵੈਰਾਗੀ ਜਿਹੜਾ ਜਿਹੜਾ ਵੀ ਸਤਿਗੁਰਾਂ ਦੀ ਵਡਿਆਈ ਸੁਣਦਾ ਉਹ ਚੱਲ ਕੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਆ ਜਾਂਦਾ ਹੁਣ ਉਹਨਾਂ ਸੰਨਿਆਸੀਆਂ ਦੇ ਭੇਸ ਸੰਨਿਆਸੀਆਂ ਵਾਲੇ ਨੇ ਵੈਰਾਗੀਆਂ ਵਾਲੇ ਨੇ ਬ੍ਰਹਮਚਾਰੀਆਂ ਦੇ ਬ੍ਰਹਮਚਾਰੀਆਂ ਵਾਲੇ ਨੇ ਖਾਲਸਾ ਜੀ ਅੱਜ ਜੇ ਕਿਤੇ ਇਹੋ ਜਿਹੇ ਪ੍ਰਾਣੀ ਗੁਰੂ ਘਰ ਵਿੱਚ ਆ ਜਾਣ ਤੇ ਸਾਡੀ ਬਿਰਤੀ ਉਹਨਾਂ ਪ੍ਰਤੀ ਹੋਰ ਹੋ ਜਾਂਦੀ ਹੈ ਵੇਖਣ ਦੀ ਵੀ ਇਹ ਕਿਉਂ ਆ ਗਏ ਪਰ ਮੇਰੇ ਸਾਹਿਬ ਦੇ ਚਰਨਾਂ ਵਿੱਚ ਇਹ ਸਾਰੇ ਹੀ ਆਉਂਦੇ ਨੇ ਕਹਿੰਦੇ ਵੱਡੇ ਵੱਡੇ ਸੰਨਿਆਸੀ ਆਉਂਦੇ ਮਹਾਰਾਜ ਜੀ ਕੋਲੋਂ ਗਿਆਨ ਲੈਣ ਵੈਰਾਗੀ ਵੀ ਆਉਂਦੇ ਨੇ ਜਿਹੜੇ ਬ੍ਰਹਮਚਾਰੀ ਨੇ ਬਚਪਨ ਤੋਂ ਬਾਲ ਬ੍ਰਹਮਚਾਰੀ ਜਤੀ ਕਹਾਉਣ ਵਾਲੇ ਉਹ ਵੀ ਆਉਂਦੇ ਮਹਾਰਾਜ ਜੀ ਦੇ ਪਾਸ ਤੇ ਜਿਹੜੇ ਗ੍ਰਸਤੀ ਨੇ ਉਹ ਵੀ ਚੱਲ ਕੇ ਆਉਂਦੇ ਹਨ ਹੁਣ ਅਸੀਂ ਸਾਰੇ ਗ੍ਰਸਤੀਆਂ ਤੇ ਕਹਿੰਦੇ ਹਾਂ ਵੀ ਸਾਡੇ ਗੁਰੂ ਨਾਨਕ ਸਾਹਿਬ ਸਾਡੇ ਇਕੱਲੇ ਗ੍ਰਸਤੀਆਂ ਦੇ ਸਾਡਾ ਹੀ ਗੁਰੂ ਸਾਹਿਬ ਦੇ ਉੱਤੇ ਕਬਜ਼ਾ ਥੋੜੀ ਆ ਗ੍ਰਸਤੀਆਂ ਦਾ ਗੁਰੂ ਸਾਹਿਬ ਜੀ ਦੇ ਉੱਤੇ ਤਾਂ ਭਾਵਨਾ ਗੁਰੂ ਖਾਲਸਾ ਜੀ ਬ੍ਰਹਮਚਾਰੀਆਂ ਦੀ ਵੀ ਹੈ ਸੰਨਿਆਸੀਆਂ ਦੀ ਵੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਤਾਂ ਸਾਰਿਆਂ ਦੇ ਸਾਂਝੇ ਹਨ ਤੋ ਇਹ ਸਾਰੇ ਚੱਲ ਕੇ ਆਉਂਦੇ ਹਨ
ਤਪੀ ਵੈਰਾਗੀ ਬਾਨ ਜਿਪ੍ਰਸਤੀ
ਬੜੇ ਬੜੇ ਤਪੱਸਵੀ ਵੈਰਾਗੀ ਜਿਹੜੇ ਬਾਨ ਜਿਪ੍ਰਸਤੀ ਬਾਨ ਪ੍ਰਸਤੀ ਕਿਹੜੇ ਹੁੰਦੇ ਹੈ ਬਾਨ ਪ੍ਰਸਤੀ ਉਹ ਹੁੰਦੇ ਨੇ ਜਿਹੜੇ ਗ੍ਰਸਤ ਆਸ਼ਰਮ ਚੋਂ ਨਿਕਲ ਕੇ ਬਾਨ ਪ੍ਰਸਤ ਚ ਗਏ ਹੋਣ ਚਾਰ ਆਸ਼ਰਮ ਕਹੇ ਜਾਂਦੇ ਨੇ ਇੱਕ ਬ੍ਰਹਮਚਰਜ ਹੈ ਇੱਕ ਸਾਲ ਤੋਂ 25 ਸਾਲ ਦੀ ਉਮਰ ਤੱਕ 25 ਤੋਂ 50 ਸਾਲ ਦੀ ਉਮਰ ਤੱਕ ਗ੍ਰਸਤ ਆਸ਼ਰਮ ਹੈ ਔਰ 50 ਸਾਲ ਤੋਂ 75 ਸਾਲ ਦੀ ਉਮਰ ਤੱਕ ਦਾ ਜਿਹੜਾ ਸਮਾਂ ਉਹ ਬਾਨ ਪ੍ਰਸਤ ਹੈ ਔਰ 75 ਤੋਂ 100 ਸਾਲ ਦੀ ਉਮਰ ਤੱਕ ਦਾ ਸੰਨਿਆਸ ਆਸ਼ਰਮ ਹੈ 50 ਤੋਂ 75 ਸਾਲ ਦੀ ਉਮਰ ਤੱਕ ਜਿਹੜਾ ਬਾਨ ਪ੍ਰਸਤ ਹੈ ਉਹਦਾ ਮਤਲਬ ਹੁੰਦਾ ਵੀ ਹੁਣ ਘਰ ਦੀ ਜਿਹੜੀ ਮਮਤਾ ਹੈ ਪਰਿਵਾਰ ਦੀ ਉਹ ਸਹਿਜੇ ਸਹਿਜੇ ਘਟਾਉਣੀ ਧਰਮ ਸਥਾਨਾਂ ਦੀ ਯਾਤਰਾ ਕਰਨੀ ਗੁਰੂ ਅਸਥਾਨਾਂ ਦੀ ਯਾਤਰਾ ਤੇ ਜਾ ਕੇ ਵੱਧ ਤੋਂ ਵੱਧ ਸਮਾਂ ਉੱਥੇ ਸੇਵਾ ਕਰਦਿਆਂ ਬਤੀਤ ਕਰਨਾ ਘਰ ਤੋਂ ਮੋਹ ਜਿਹੜਾ ਹੈ ਉਹ ਹਟਾ ਲੈਣਾ ਇਹ ਗੁਰੂ ਖਾਲਸਾ ਜੀ ਨੂੰ ਬਾਨ ਪ੍ਰਸਤ ਦੀ ਅਵਸਥਾ ਕਹਿੰਦੇ ਹਨ ਇੱਥੇ ਤਾਂ 100-100 ਸਾਲ ਦੇ ਬਜ਼ੁਰਗ ਮਮਤਾ ਨਹੀਂ ਛੱਡਦੇ ਪਰਿਵਾਰਾਂ ਦੇ ਟੱਬਰ ਦੀ ਮੋਹ ਦੀ ਮਮਤਾ ਦੀ ਬਿਰਤੀ ਤਾਂ ਵੀ ਬੜੀ ਰਹਿੰਦੀ ਹੈ ਬਾਨ ਪ੍ਰਸਤੀ ਹਨ ਜਿਹੜੇ ਉਹ ਵੀ ਚੱਲ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਗਿਆਨ ਪ੍ਰਾਪਤ ਕਰਦੇ ਹਨ
ਜੋਗੀ ਬੌਰ ਵੈਸ਼ਨੋ ਜੋ
ਖਾਲਸਾ ਜੀ ਜੋਗੀ ਫਿਰ ਜਿਹੜੇ ਵੈਸ਼ਨਵ ਮਤ ਵਾਲੇ ਨੇ ਇਹ ਸਭ ਚੱਲ ਕੇ ਆਉਂਦੇ ਸਤਿਗੁਰਾਂ ਦੇ ਚਰਨਾਂ ਵਿੱਚ।
ਹਿੰਦੂ ਮੁਸਲਮਾਨ ਸਭ ਕੋ,
ਚਾਹੇ ਹਿੰਦੂ ਨੇ ਚਾਹੇ ਮੁਸਲਮਾਨ ਨੇ, ਸਭ ਆਉਂਦੇ ਆ ਮਹਾਰਾਜ ਜੀ ਦੇ ਚਰਨਾਂ ਵਿੱਚ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਸਾਰੇ ਜਗਤ ਦੇ ਸਾਂਝੇ ਰਹਿਬਰ ਹਨ। ਹਿੰਦੂ ਵੀ ਆਉਂਦੇ ਨੇ, ਮੁਸਲਮਾਨ ਵੀ ਆਉਂਦੇ ਹਨ।
ਆਏ ਜਿਸ ਸੰਸੇ ਕੋ ਕਰਈ,
ਆ ਕੇ ਜਦੋਂ ਕੋਈ ਮਨ ਚ ਸੰਸਾ ਕਰਦਾ, ਕੋਈ ਵੀ ਆ ਕੇ ਜਦੋਂ ਸੰਦੇਹ ਕਰਦਾ,
ਤਤ ਚਿੰਨ ਉੱਤਰ ਪ੍ਰਭੂ ਉਚਰਈ,
ਉਹਦੇ ਸੰਦੇਹ ਦੀ ਨਿਰਵਿਰਤੀ ਕਰਨ ਲਈ ਤਤਛਿਨ ਮਹਾਰਾਜ ਜੀ ਜਵਾਬ ਦਿੰਦੇ ਹਨ। ਔਰ ਜਿਹਦੇ ਮਨ ਚ ਕੋਈ ਸੰਦੇਹ ਹੁੰਦਾ, ਝੱਟ ਉਹਦੇ ਮਨ ਦਾ ਸੰਦੇਹ ਸਤਿਗੁਰੂ ਜੀ ਨਿਵਾਰ ਦਿੰਦੇ ਹਨ।
ਸੁਣ ਸੁਣ ਸ਼ਰਦਾ ਉਰ ਮੈਂ ਤਰਈ,
ਮਹਾਰਾਜ ਜੀ ਦੇ ਬਚਨ ਸੁਣ ਕੇ, ਗੁਰਦੇਵ ਦੇ ਪਾਵਨ ਬਾਣੀ ਦੇ ਅੰਮ੍ਰਿਤ ਬੋਲ ਸੁਣ ਕੇ, ਸਭ ਦੇ ਮਨ ਵਿੱਚ ਗੁਰੂ ਪਾਤਸ਼ਾਹ ਪ੍ਰਤੀ ਸ਼ਰਧਾ ਭਾਵਨਾ ਤੇ ਸਤਿਕਾਰ ਪ੍ਰਗਟ ਹੋ ਰਿਹਾ।
ਸ਼ਬਦ ਲਿਖੇ ਪੁਨ ਬੌਰ ਵਿਚਰਈ,
ਮਹਾਰਾਜ ਜੀ ਸ਼ਬਦ ਉਚਾਰਦੇ ਨੇ ਔਰ ਉਹਨਾਂ ਸ਼ਬਦਾਂ ਨੂੰ ਫਿਰ ਬੜੇ ਪਿਆਰ ਨਾਲ ਉਹ ਗੁਰਮੁਖ ਪਿਆਰੇ ਲਿਖ ਲੈਂਦੇ ਹਨ। ਲਿਖ ਕੇ ਫਿਰ ਉਹਨਾਂ ਸ਼ਬਦਾਂ ਨੂੰ ਪੜ੍ਹਦੇ ਨੇ, ਪੜ੍ਹ ਕੇ ਫਿਰ ਉਹਨਾਂ ਸ਼ਬਦਾਂ ਨੂੰ ਵਿਚਾਰਦੇ ਹਨ।
ਦੋਹਰਾ ਪੁਰ ਲਾਹੌਰ ਕੇ ਮਨੁਜ ਬੋ ਹੋਏ ਸੇਵਕ ਆਏ,
ਖਾਲਸਾ ਜੀ ਲਾਹੌਰ ਸ਼ਹਿਰ ਤੋਂ ਵੀ ਬਹੁਤ ਸਾਰੀ ਸੰਗਤ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣ ਲੱਗੀ। ਲਾਹੌਰ ਸ਼ਹਿਰ ਤੋਂ ਬਹੁਤ ਸਾਰੇ ਗੁਰਸਿੱਖ ਮਨਜ ਆ ਕੇ ਮਹਾਰਾਜ ਜੀ ਦੇ ਸਿੱਖ ਹੋਏ, ਗੁਰੂ ਪਾਤਸ਼ਾਹ ਦੇ ਸੇਵਕ ਹੋਏ।
ਨਾਮ ਦਾਨ ਇਸ਼ਨਾਨ ਦਿੜ ਸਿੱਖੇ ਕੀਰਤਨ ਗਾਏ,
ਸਤਿਗੁਰਾਂ ਦੇ ਪਾਸ ਆ ਕੇ ਤਿੰਨ ਚੀਜ਼ਾਂ ਦ੍ਰਿੜ ਕਰਦੇ, ਨਾਮ, ਦੂਸਰਾ ਦਾਨ, ਤੀਸਰਾ ਇਸ਼ਨਾਨ, ਤਿੰਨੇ ਦ੍ਰਿੜ ਕਰਦੇ ਹਨ। ਔਰ ਪਾਤਸ਼ਾਹ ਦੇ ਕੋਲੋਂ ਆ ਕੇ ਗੁਰਬਾਣੀ ਦਾ ਕੀਰਤਨ ਸਿੱਖਦੇ ਹੈ। ਸਿੱਖਾਂ ਕੀਰਤਨ ਗਾਏ, ਇਹ ਨਾਮਦਾਨ ਇਸ਼ਨਾਨ ਦ੍ਰਿੜ ਕਰਕੇ ਗੁਰੂ ਕੀ ਸਿੱਖਿਆ ਨੂੰ ਸਿੱਖਦਿਆਂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸ਼ਬਦਾਂ ਦਾ ਕੀਰਤਨ ਗਾਇਨ ਕਰਦੇ ਹਨ।
ਜੋ ਪਈ ਇੱਕ ਕਰੋੜੀਆ ਖੱਤਰੀਪੁਰ ਮੈਂ,
ਖਾਲਸਾ ਜੀ ਲਾਹੌਰ ਸ਼ਹਿਰ ਵਿੱਚ ਇੱਕ ਖੱਤਰੀ ਸੀ ਕਰੋੜੀਆ, ਵੈਸੇ ਇਹਦਾ ਨਾਮ ਭਾਈ ਕਾਨ ਸਿੰਘ ਨਾਭੇ ਨੇ ਦੁਨੀ ਚੰਦ ਲਿਖਿਆ। ਇਹ ਗੁਰੂ ਸਾਹਿਬ ਜੀ ਨੇ ਇਹਦਾ ਕਲਿਆਣ ਕੀਤਾ, ਇਹਨੂੰ ਕਿਰਤਾਰਥ ਕੀਤਾ, ਇਹਦੇ ਘਰ ਵੀ ਗਏ ਗਰੀਬ ਨਵਾਜ ਪਾਤਸ਼ਾਹ। ਕਰੋੜੀਆ ਇਹਨੂੰ ਕਹਿੰਦੇ ਸਨ ਕਿਉਂਕਿ ਧਨਵਾਨ ਸੀ, ਇਲਾਕੇ ਦਾ ਮਾਲਕ ਸੀ ਬੜੇ ਵੱਡੇ ਦਾ, ਤੋ ਕਰੋੜੀਆ ਕਹਿ ਦਿੰਦੇ ਸਨ ਇਹਨੂੰ। ਤੇ ਕਰੋੜੀਆ ਖੱਤਰੀ ਜੋ ਲਾਹੌਰ ਸ਼ਹਿਰ ਵਿੱਚ ਰਹਿੰਦਾ ਹੈ,
ਉਸਤਤ ਸੁਨਤ ਰਿਸਤ ਅਤ ਉਰ ਮੈਂ,
ਜਦੋਂ ਲਾਹੌਰ ਸ਼ਹਿਰ ਵਿੱਚ ਗੁਰੂ ਸਾਹਿਬ ਦੇ ਜਿਹੜੇ ਸਿੱਖ ਨੇ ਉਹ ਮਹਾਰਾਜ ਜੀ ਦੀ ਸਿਫਤ ਕਰਦੇ ਨੇ, ਜਸ ਕਰਦੇ ਨੇ, ਤੇ ਜਦੋਂ ਕਰੋੜੀਆ ਸੁਣਦਾ ਤੇ ਸੁਣ ਕੇ ਬੜਾ ਗੁੱਸਾ ਕਰਦਾ ਵੀ ਇਹ ਪਤਾ ਨੀ ਕਿਹਦੀ ਆ ਕੇ ਵਡਿਆਈ ਕਰਦੇ ਨੇ, ਉਪਮਾ ਕਰਦੇ ਨੇ। ਹੰਕਾਰੀ ਮਨੁੱਖ ਦੀ ਇਹ ਪ੍ਰਵਿਰਤੀ ਹੁੰਦੀ ਹੈ, ਉਹ ਕਦੇ ਕਿਸੇ ਦੂਸਰੇ ਦੀ ਸੋਭਾ ਨਹੀਂ ਸੁਣ ਸਕਦਾ, ਦੂਸਰੇ ਦੀ ਵਡਿਆਈ ਨਹੀਂ ਸੁਣ ਸਕਦਾ। ਕਰੋੜੀਆ ਬੜਾ ਗੁੱਸਾ ਕਰਦਾ ਜਦੋਂ ਕੋਈ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਕਰਦਾ ਹੈ।
ਕਰਕੇ ਡਰ ਕੋ ਤਾਏ ਅਗਾਰੀ,
ਔਰ ਇਹ ਅੱਗੋਂ ਉਹਨੂੰ ਡਰਾਵਾ ਦੇਣ ਵਾਸਤੇ ਕੜਕ ਪੈਂਦਾ, ਜੇ ਕੋਈ ਇਹਦੇ ਸਾਹਮਣੇ ਸਿਫਤ ਕਰਦਾ ਨਾ ਤੇ ਕ੍ਰੋਧ ਕਰਦਾ, ਅੱਗੋਂ ਗੁੱਸਾ ਕਰਦਾ ਹੈ।
ਗੁਰ ਕੋ ਸੁਜਸ ਨ ਕਰਤੇ ਉਚਾਰੀ,
ਇਹਦਾ ਡਰ ਮੰਨ ਕੇ ਲਾਹੌਰ ਸ਼ਹਿਰ ਦੇ ਜਿਹੜੇ ਗੁਰੂ ਸਾਹਿਬ ਦੇ ਸੇਵਕ ਨੇ ਉਹ ਇਹਦੇ ਸਾਹਮਣੇ ਕਦੇ ਸਤਿਗੁਰਾਂ ਦਾ ਨਾਂ ਹੀ ਨਹੀਂ ਲੈਂਦੇ। ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਕਰੋੜੀਆ ਗੁੱਸਾ ਕਰਦਾ, ਸ਼ਾਹੂਕਾਰ ਸੀ, ਇਲਾਕੇ ਦਾ ਮਾਲਕ ਸੀ, ਤੇ ਲੋਕ ਇਹਦਾ ਭੈ ਮੰਨਦੇ ਨੇ, ਇਹਦਾ ਡਰ ਮੰਨਦੇ ਨੇ, ਔਰ ਇਹਦਾ ਡਰ ਮੰਨ ਕੇ ਗੁਰੂ ਨਾਨਕ ਸਾਹਿਬ ਦਾ ਕੋਈ ਨਾ ਇਹਦੇ ਸਾਹਮਣੇ ਨਾਂ ਨਹੀਂ ਲੈਂਦਾ।
ਰਘੁਬਰ ਸੁਤਪੁਰ ਕੀ ਰਾਜਧਾਨੀ,
ਲਾਹੌਰ ਸ਼ਹਿਰ ਜੋ ਬੜੀ ਵੱਡੀ ਰਾਜਧਾਨੀ ਹੈ, ਜੋ ਲਵ ਲਵ ਤੇ ਕੁਸ਼ ਰਾਮ ਚੰਦਰ ਦੇ ਦੋ ਪੁੱਤਰ ਹੋਏ, ਲਵ ਨੇ ਲਾਹੌਰ ਸ਼ਹਿਰ ਵਸਾਇਆ ਹੈ ਤੇ ਕੁਸ਼ ਨੇ ਕਸੂਰ ਨਗਰ ਵਸਾਇਆ ਹੈ, ਤੋ ਲਾਹੌਰ ਸ਼ਹਿਰ ਦੇ ਵਿੱਚ ਜਿਹੜੀ ਰਾਜਧਾਨੀ ਹੈ ਵੱਡੀ ਪੰਜਾਬ ਦੀ,
ਬੋਲੋ ਕਨ ਮੇ ਥਾ ਪ੍ਰਧਾਨੀ,
ਬਹੁਤ ਸਾਰਿਆਂ ਲੋਕਾਂ ਦੇ ਵਿੱਚ ਪ੍ਰਧਾਨ ਸੀ ਕਰੋੜੀਆ,
ਕਰਤ ਹਕੂਮਤ 63 ਬੀਚੂ,
ਔਰ ਇਹ ਉਹਨਾਂ ਵਿੱਚ ਹਕੂਮਤ ਕਰਦਾ ਸੀ, ਮੂਰਖਤਾਈ ਇਹਨੇ ਧਾਰਨ ਕੀਤੀ ਹੋਈ ਸੀ।
ਜਗਤੇਸ਼ਵਰ ਉਪ ਉਰ ਨਾ ਸਹੀ ਚੂ,
ਕਹਿੰਦੇ ਇਹੋ ਜੀ ਮੂਰਖਤਾਈ ਧਾਰਨ ਕੀਤੀ ਹੋਈ ਇਸ ਕਰੋੜੀਏ ਖੱਤਰੀ ਨੇ ਕਿ ਗੁਰੂ ਨਾਨਕ ਸਾਹਿਬ ਦੀ ਵਡਿਆਈ ਇਹਨੂੰ ਚੰਗੀ ਨਹੀਂ ਸੀ ਲੱਗਦੀ, ਮਹਾਰਾਜ ਜੀ ਦੀ ਉਪਮਾ ਇਹ ਸਹਿ ਨਹੀਂ ਸੀ ਸਕਦਾ ਸੁਣ ਕੇ।
ਇੱਕ ਦਿਨ ਜੋਗੀ ਜਾਚਿਤ ਫਿਰਤੇ,
ਖਾਲਸਾ ਜੀ ਗੁਰੂ ਨਾਨਕ ਸਾਹਿਬ ਦੀ ਬਾਣੀ ਤਾਂ ਜੋਗੀ ਵੀ ਰੰਗ ਚ ਪੜਨ ਲੱਗ ਪਏ ਸੀ, ਇਹੋ ਜੀ ਕਲਾ ਵਰਤੀ। ਕਹਿੰਦੇ ਲਾਹੌਰ ਸ਼ਹਿਰ ਵਿੱਚ ਇੱਕ ਦਿਨ ਇੱਕ ਬਾਜ਼ਾਰ ਚ ਇੱਕ ਯੋਗੀ ਟੁਰਿਆ ਫਿਰੇ, ਉਹ ਯੋਗੀ ਅਲਖ ਕਰਕੇ ਮੰਗ ਰਿਹਾ ਸੀ ਤੇ ਨਾਲ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ ਰਿਹਾ ਬੜੇ ਪ੍ਰੇਮ ਨਾਲ, ਸਤਿਗੁਰਾਂ ਦਾ ਸ਼ਬਦ ਉਹਨੇ ਸੁਣ ਕੇ ਯਾਦ ਕੀਤਾ ਹੋਇਆ ਸੀ ਤੇ ਉਸ ਰੰਗ ਦੇ ਵਿੱਚ ਰੰਗਿਆ ਹੋਇਆ ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਉਹ ਜੋਗੀ ਪੜ ਰਿਹਾ।
ਗੁਰੂ ਸ਼ਬਦ ਕੋ ਗਾਵਨ ਕਰਤੇ,
ਸਤਿਗੁਰਾਂ ਦਾ ਸ਼ਬਦ ਬੜੇ ਪ੍ਰੇਮ ਨਾਲ ਗਾ ਰਿਹਾ ਯੋਗੀ।
ਹੱਥ ਵਿਖੇ ਕਿੰਗੁਰੀ ਕੋ ਲੀਨੇ,
ਉਹਦੇ ਹੱਥ ਵਿੱਚ ਕਿੰਗੁਰੀ ਹੈ, ਨਾਲੇ ਉਹ ਕਿੰਗਰੀ ਵਜਾਉਂਦਾ ਤੇ ਨਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਾਣੀ ਦਾ ਸ਼ਬਦ ਗਾਉਂਦਾ।
ਰੀਜ ਬਜਾਵੇ ਪ੍ਰੇਮੇ ਪੀਨੇ,
ਔਰ ਰੀਝ ਕੇ ਵਜਾਉਂਦਾ ਕਿੰਗਰੀ ਤੇ ਨਾਲੇ ਮਹਾਰਾਜ ਜੀ ਦੇ ਪ੍ਰੇਮ ਚ ਭਿੱਜ ਭਿੱਜ ਕੇ ਗਾ ਰਿਹਾ।
ਫਿਰਤ ਫਿਰਤ ਪਹੁੰਚੇ ਤੈ ਥਾਨੀ,
ਉਹ ਯੋਗੀ ਇੱਕ ਦੋ ਨਾਲ ਉਹਦੇ ਹੋਰ ਸਨ, ਉਹ ਪਾਤਸ਼ਾਹ ਦੀ ਬਾਣੀ ਪੜਦਿਆਂ ਪੜਦਿਆਂ ਉਸੇ ਇਲਾਕੇ ਚ ਆ ਗਏ ਜਿੱਥੇ ਕਰੋੜੀਆ ਖੱਤਰੀ ਰਹਿੰਦਾ ਸੀ। ਕਰੋੜੀਏ ਦੇ ਭਾਗ ਜਾਗਣੇ ਸਨ, ਇਹਦੇ ਕਰਮ ਜਾਗਣੇ ਸਨ, ਇਹੋ ਜੀ ਕਲਾ ਵਰਤੀ ਹੈ।
ਬੈਠੇ ਹੋ ਜਹਾਂ ਮੰਦ ਮਤ ਮਾਨੀ,
ਮਾਨੀ ਤੇ ਹੰਕਾਰੀ ਬਿਰਤੀ ਨੂੰ ਧਾਰਨ ਕਰਕੇ ਜਿੱਥੇ ਕਰੋੜੀਆ ਖੱਤਰੀ ਬੈਠਾ ਸੀ ਉਹ ਯੋਗੀ ਬਾਣੀ ਗਾਉਂਦਿਆਂ ਗਾਉਂਦਿਆਂ ਉੱਥੇ ਆ ਪਹੁੰਚੇ।
ਸ਼ਬਦ ਸੁਨਤ ਮਤ ਸਰਬੋ ਤਾਰੀ,
ਜਦੋਂ ਇਹਨੇ ਸਤਿਗੁਰਾਂ ਦਾ ਸ਼ਬਦ ਸੁਣਿਆ ਉਹਦੇ ਚ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਂ ਸੁਣਿਆ ਤੇ ਇਕਦਮ ਇਹਦੇ ਮਨ ਵਿੱਚ ਈਰਖਾ ਦੇ ਭਾਂਬੜ ਮੱਚ ਗਏ।
ਜਨ ਬਿਖ ਦੇ ਹੋਤ ਦੁੱਖ ਪਾਰੀ,
ਕਹਿੰਦੇ ਮਾਨੋ ਜਿਵੇਂ ਕਿਸੇ ਨੂੰ ਜ਼ਹਿਰ ਦੇ ਦਿਓ ਤੇ ਬੰਦਾ ਦੁਖੀ ਨਹੀਂ ਹੁੰਦਾ, ਏਦਾਂ ਮਹਾਰਾਜ ਜੀ ਦੀ ਬਾਣੀ ਸੁਣ ਕੇ ਦੁਖੀ ਹੋਇਆ ਕਰੋੜੀਆ।
ਪ੍ਰਭਤਾ ਮਦ ਅੰਧਾ ਅਗਿਆਨੀ,
ਆਪਣੀ ਪ੍ਰਭਤਾ ਦੇ ਹੰਕਾਰ ਦੇ ਵਿੱਚ ਅੰਨਾ ਹੋਇਆ ਫਿਰਦਾ ਸੀ। ਪ੍ਰਭਤਾ ਹੈ ਹੀ ਐਸੀ ਸੰਸਾਰ ਵਿੱਚ ਜਿਹਨੂੰ ਮਿਲੇ ਵੱਡਿਆਂ ਵੱਡਿਆਂ ਨੂੰ ਬਿਮਾਨੀ ਬਣਾ ਦਿੰਦੀ ਹੈ। ਕੋਈ ਵਿਰਲਾ ਹੈ ਜਿਹੜਾ ਪ੍ਰਭਤਾ ਨੂੰ ਪ੍ਰਾਪਤ ਕਰਕੇ ਹਲੀਮੀ ਧਾਰਨ ਕਰੇ, ਨਹੀਂ ਤਾਂ ਇਹ ਪ੍ਰਭਤਾ ਜਿਸ ਨੂੰ ਮਿਲ ਜੇ ਵੱਡਿਆਂ ਵੱਡਿਆਂ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ। ਤੁਲਸੀ ਐਸਾ ਕੋਈ ਨਾ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਐਸਾ ਨਹੀਂ ਕੋਈ ਜਨਮਿਆ ਸੰਸਾਰ ਵਿੱਚ ਜਿਹਨੂੰ ਪ੍ਰਭਤਾ ਮਿਲੀ ਹੋਵੇ ਤੇ ਉਹਦੇ ਅੰਦਰ ਹੰਕਾਰ ਨਾ ਆਇਆ ਹੋਵੇ। ਇਹ ਆਪਣੀ ਪ੍ਰਭਤਾ ਦੇ ਨਸ਼ੇ ਵਿੱਚ ਹੰਕਾਰਿਆ ਹੋਇਆ ਬੈਠਾ ਸੀ ਕਰੋੜੀਆ।
ਸੰਤਨ ਤੇ ਬੇਮੁਖ ਸੁਖ ਹਾਨੀ,
ਸੱਤ ਪੁਰਸ਼ਾਂ ਤੋਂ ਬੇਮੁਖ ਔਰ ਦੁੱਖਾਂ ਦੇ ਵਿੱਚ ਹੀ ਗਰਸਿਆ ਹੋਇਆ।
ਛਾਤੀ ਜਰਤ ਮਾਂ ਦੁੱਖ ਪਾਵਤ,
ਇਹਦੀ ਛਾਤੀ ਸੜਦੀ ਹੈ ਔਰ ਵੱਡਾ ਦੁੱਖ ਪ੍ਰਾਪਤ ਕਰਦਾ।
ਤਬ ਜੋਗੀ ਇਹ ਤੁੱਕ ਥੇ ਗਾਵਤ,
ਜਦੋਂ ਇਹ ਬੈਠਾ ਸੀ ਉਹ ਯੋਗੀ ਇਹ ਤੁੱਕਾਂ ਮਹਾਰਾਜ ਜੀ ਦੀ ਬਾਣੀ ਦੀਆਂ ਇਹ ਪੰਗਤੀਆਂ ਗਾ ਰਹੇ ਸਨ। ਸੁਣੋ ਜੀ ਕਿਹੜੀਆਂ ਪੰਗਤੀਆਂ ਹਨ।
ਸ੍ਰੀ ਮੁਖ ਵਾਕ ਮਹੱਲਾ ਪਹਿਲਾ, ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਾਈ।
ਅਕਸਰ ਯੋਗੀ ਲੋਕ ਪੰਜਾਬ ਦੀ ਧਰਤੀ ਤੇ ਪਿੱਛੇ ਕੁਝ ਸਮਾਂ ਪਹਿਲਾਂ ਵੀ ਮਹਾਰਾਜ ਜੀ ਦੇ ਸ਼ਬਦ ਗਾ ਕੇ ਅਕਸਰ ਉਹ ਅਲਖ ਮੰਗਣ ਆਉਂਦੇ ਹੁੰਦੇ, ਐਸਾ ਵਰਤਾਰਾ ਰਿਹਾ ਹੈ। ਤੋ ਇਹ ਯੋਗੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਪੜ ਰਹੇ ਨੇ ਤੇ ਉੱਥੇ ਹੀ ਆ ਗਏ ਜਿੱਥੇ ਉਹ ਬੈਠਾ ਸੀ ਕਰੋੜੀਆ ਖੱਤਰੀ। ਆ ਕੇ ਇਹਨਾਂ ਨੇ ਪੜਿਆ ਮਹੱਲਾ ਪਹਿਲਾ, ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਮੇਰਿਆ ਮਨਾ ਆ ਸਹੀ ਸਿੱਖਿਆ ਗੁਰੂ ਕੀ ਸੁਣ ਆ ਕਿਹੜੀਆਂ ਖੋਟੀਆਂ ਬਿਰਤੀਆਂ ਤੂੰ ਧਾਰਨ ਕਰੀ ਬੈਠਾ ਮਨਾ ਗੁਰੂ ਪਾਤਸ਼ਾਹ ਦੀ ਜਿਹੜੀ ਸੱਚੀ ਸਿੱਖਿਆ ਹੈ ਸਹੀ ਸਿੱਖਿਆ ਹੈ ਉਸ ਨੂੰ ਸੁਣਨਾ ਕਰ
ਲੇਖਾ ਰੱਬ ਮੰਗੇ ਸੀਆ ਬੈਠਾ ਕੱਢ ਵਈ
ਸੱਜਣਾ ਰੱਬ ਲੇਖਾ ਮੰਗੇਗਾ ਵਈ ਕੱਢ ਲੇਗਾ ਸਾਰੇ ਹਿਸਾਬ ਕਿਤਾਬ ਦੀ ਲੇਖੇ ਜੋਖੇ ਦੀ ਮਾਤਾ ਤੂੰ ਭੁਲੇਖੇ ਚ ਤੁਰਿਆ ਫਿਰੇ ਵੀ ਮੈਨੂੰ ਕਿਹੜਾ ਕਿਸੇ ਨੇ ਪੁੱਛਣਾ ਮਹਾਰਾਜ ਜੀ ਕਹਿੰਦੇ ਆ ਮੇਰਿਆ ਮਨਾ ਤੇਰੀ ਇੱਕ ਇੱਕ ਪਲ ਦੀ ਖਬਰ ਉਸ ਨਿਰੰਕਾਰ ਦੇ ਘਰ ਦੇ ਵਿੱਚ ਪਹੁੰਚ ਰਹੀ ਇੱਕ ਇੱਕ ਪਲ ਦਾ ਇੱਕ ਇੱਕ ਅੱਖ ਦੇ ਫੋਰ ਦਾ ਲੇਖਾ ਜੋਖਾ ਤੇਰਾ ਲਿਖਿਆ ਜਾ ਰਿਹਾ ਔਰ ਰੱਬ ਦੀ ਦਰਗਾਹ ਵਿੱਚ ਗਿਆ ਰੱਬ ਨੇ ਲੇਖਾ ਮੰਗਣਾ ਹੈ ਉਹਨੇ ਵਹੀ ਕੱਢ ਲੈਣੀ ਹੈ ਸਾਰਾ ਹਿਸਾਬ ਕਿਤਾਬ ਕੱਢ ਲੈਣਾ ਔਰ ਕੱਲੇ ਕੱਲੇ ਪੱਖ ਦਾ ਉਹਨੇ ਲੇਖਾ ਲੈਣਾ ਹੈ
ਤਲਬਾ ਪੌਸਨਿਆ ਕੀਆ ਬਾਕੀ ਜਿਨਾ ਰਹੀ
ਉਹਨਾਂ ਨੂੰ ਤਲਬਾਂ ਪੈਣੀਆਂ ਨੇ ਆਵਾਜ਼ਾਂ ਪੈਣੀਆਂ ਨੇ ਉਹਨਾਂ ਨੂੰ ਤਲਬ ਕੀਤਾ ਜਾਣਾ ਜਿਹੜੇ ਆਕੀ ਨੇ ਉਸ ਪਰਮੇਸ਼ਰ ਤੋਂ ਜਿਹਨਾਂ ਦੀ ਬਾਕੀ ਰਹਿ ਗਈ ਹੈ ਨਾ ਲੇਖਾ ਜੋਖਾ ਹੁੰਦਾ ਨਾ ਕਿਸੇ ਕੋਲੋਂ ਕੋਈ ਧਨ ਉਧਾਰਾ ਲਿਆ ਹੋਵੇ ਤੇ ਜੇ ਉਹ ਹਿਸਾਬ ਕਿਤਾਬ ਕਲੀਅਰ ਨਾ ਹੋਵੇ ਤੂੰ ਕਹਿ ਦਿੰਦਾ ਵੀ ਬਾਕੀ ਰਹਿੰਦਾ ਤੇਰਾ ਮੁੜ ਕੇ ਫਿਰ ਪੁੱਛਾਂਗਾ ਕਹਿੰਦੇ ਜਿਹਨਾਂ ਦੀ ਬਾਕੀ ਰਹਿ ਜਾਂਦੀ ਹੈ ਨਾ ਉਹਨਾਂ ਨੂੰ ਫਿਰ ਭਾਈ ਨਿਰੰਕਾਰ ਪਰਮੇਸ਼ਰ ਦੇ ਘਰ ਦੇ ਵਿੱਚ ਤਲਬਾਂ ਹੁੰਦੀਆਂ ਆਵਾਜ਼ਾਂ ਪੈਂਦੀਆਂ ਹਨ
ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ
ਅਜ਼ਰਾਈਲ ਵਰਗੇ ਫਰਿਸ਼ਤੇ ਆਉਂਦੇ ਆ ਉਹ ਆ ਕੇ ਦੱਸਦੇ ਆ ਹਿਸਾਬ ਕਿਤਾਬ ਜਿਹਨੂੰ ਆਪਾਂ ਚਿੱਤਰ ਗੁਪਤ ਵੀ ਕਹਿ ਦਿੰਦੇ ਹਾਂ
ਆਵਣ ਜਾਣ ਨਾ ਸੁੱਜੇ ਪੀੜੀ ਗੱਲੀ ਫਈ
ਆਵਣ ਜਾਣ ਨਾ ਸੁੱਜਈ ਭੀੜੀ ਗੱਲੀ ਫਹੀ ਕਹਿੰਦੇ ਤੈਨੂੰ ਆਪਣੇ ਆਵਣ ਜਾਣ ਦੀ ਸੁੱਝ ਹੀ ਨਹੀਂ ਗਿਆਨ ਨਹੀਂ ਔਰ ਭੀੜੀ ਗਲੀ ਇਹੋ ਜਿਹੀ ਔਖੀ ਭੀੜੀ ਗਲੀ ਹੈ ਜਿੱਥੋਂ ਤੈਂ ਲੰਘ ਕੇ ਜਾਣਾ ਹੈ ਉਹਦਾ ਤੈਨੂੰ ਗਿਆਨ ਨਹੀਂ ਉਹਦੀ ਤੈਨੂੰ ਸੁੱਝ ਹੀ ਨਹੀਂ
ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ
ਪਾਤਸ਼ਾਹ ਕਹਿੰਦੇ ਆ ਝੂਠ ਨਿਖੁੱਟ ਜਾਣਾ ਅੰਤ ਨੂੰ ਕੇਵਲ ਸੱਚ ਹੀ ਰਹਿਣਾ ਹੈ ਜੋ ਸੱਚ ਹੈ ਉਹ ਰਹਿ ਜਾਣਾ ਅੰਤ ਨੂੰ ਕੂੜ ਦੇ ਨਿਖੁੱਟ ਜਾਣਾ ਇਹੀ ਸੰਸਾਰ ਦੇ ਵਿੱਚ ਵਿਧਾਨ ਹੈ ਜੋ ਸੱਚ ਹੈ ਉਹੀ ਪ੍ਰਗਟ ਹੋਣਾ ਝੂਠ ਦੇ ਬੱਦਲ ਬੜੇ ਆਉਂਦੇ ਆ ਚੜ ਚੜ ਕੇ ਸੂਰਜ ਦੇ ਉੱਤੇ ਪਰ ਕਿੰਨਾ ਕੁ ਚਿਰ ਰਹਿੰਦੇ ਆ ਬੱਦਲ ਨੂੰ ਸੂਰਜ ਨੂੰ ਢੱਕ ਕੇ ਅਖੀਰ ਉਹ ਬੱਦਲੀਆਂ ਜਿਹੀਆਂ ਪਾਸੇ ਹਟਦੀਆਂ ਨੇ ਸੂਰਜ ਦੀਆਂ ਰਿਸ਼ਮਾਂ ਫਿਰ ਮੁੜ ਧਰਤੀ ਤੇ ਪ੍ਰਚੰਡ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਝੂਠ ਭਾਵੇਂ ਬੜਾ ਪ੍ਰਬਲ ਹੋ ਕੇ ਆਉਂਦਾ ਹੈ ਪਰ ਅੰਤ ਨੂੰ ਰਹੇਗਾ ਸੱਚ ਹੀ ਜੋ ਸੱਚ ਹੈ ਉਹੀ ਨਾਲ ਨਿਭੇਗਾ
ਦੋਹਰਾ ਸੁਨ ਕੈ ਰਿਸ ਪਰ ਕੈਤ ਪਾ ਹਿੰਦੂ ਕੀਏ ਖੁਆਰ
ਕਰੋੜੀਆ ਬੜਾ ਗੁੱਸੇ ਵਿੱਚ ਆਇਆ ਸੁਣਿਆ ਨਾ ਜਦੋਂ ਉਹਨੇ ਸ਼ਬਦ ਬੜਾ ਗੁੱਸੇ ਵਿੱਚ ਆਇਆ ਗੁੱਸੇ ਚ ਆ ਕੇ ਕਹਿੰਦਾ ਆਹ ਜਿਹੜਾ ਨਾਨਕ ਜਿਹਦਾ ਤੁਸੀਂ ਨਾਂ ਲੈਂਦੇ ਹੋ ਉਹਨੇ ਪਤਾ ਨੀ ਕਿੰਨੇ ਕੁ ਹਿੰਦੂਆਂ ਨੂੰ ਖੁਆਰ ਕੀਤਾ ਹੋਇਆ ਹਿੰਦੂ ਕੀਏ ਖੁਆਰ ਉਹਨੇ ਹਿੰਦੂ ਖੁਆਰ ਕੀਤੇ ਹੋਏ ਨੇ
ਤੁਰਕਨ ਕੇਰ ਇਮਾਨ ਗਾ ਉਸਤਤ ਕਰਤੇ ਉਚਾਰੇ
ਜਿਹੜੇ ਮੁਸਲਮਾਨ ਨੇ ਉਹਨਾਂ ਨੇ ਵੀ ਆਪਣਾ ਇਮਾਨ ਛੱਡ ਦਿੱਤਾ ਉਹਦੇ ਪਿੱਛੇ ਲੱਗ ਕੇ ਔਰ ਉਹ ਗੁਰੂ ਨਾਨਕ ਦਾ ਜਸ ਕਰਦੇ ਨੇ ਗੁਰੂ ਨਾਨਕ ਦੀ ਉਸਤਤ ਕਰਦੇ ਨੇ
ਜੋ ਪਈ ਕੋ ਨਾਨਕ ਮੈਂ ਪਿੱਛੇ ਉਹ ਨਾ ਜਾਣਾ
ਕੌਣ ਹੈ ਇਹ ਨਾਨਕ ਮੈਂ ਨਾ ਕਦੇ ਉਹਨੂੰ ਵੇਖਿਆ ਤੇ ਨਾ ਮੈਂ ਉਹਨੂੰ ਜਾਣਦਾ ਜਿਹਦੀਆਂ ਤੁਸੀਂ ਵਡਿਆਈਆਂ ਕਰਦੇ ਹੋ ਗਲੀ ਗਲੀ ਜਿਹਦਾ ਨਾਂ ਲੈਂਦੇ ਫਿਰਦੇ ਹੋ ਕਹਿੰਦਾ ਕੌਣ ਹੈ ਉਹ ਨਾਨਕ ਮੈਂ ਨੀ ਕਦੇ ਵੇਖਿਆ ਨਾ ਮੈਂ ਜਾਣਦਾ ਹਾਂ
ਜਿਸ ਜਸ ਕਹੇ ਹਿੰਦੂ ਤੁਰਕਾਨਾ
ਉਹਦੀ ਵਡਿਆਈ ਹਿੰਦੂ ਵੀ ਕਰੀ ਜਾਂਦੇ ਨੇ ਉਹਦਾ ਜਸ ਮੁਸਲਮਾਨ ਵੀ ਕਰੀ ਜਾਂਦੇ ਨੇ ਹਰ ਇੱਕ ਦੀ ਜ਼ੁਬਾਨ ਤੇ ਉਹਦਾ ਨਾਮ ਹੈ, ਇਹ ਕੌਣ ਹੈ?
ਜੈ ਤੈ ਕੀਰਤ ਹੋਤ ਕਨੇਰੀ,
ਜਿੱਥੇ ਕਿੱਥੇ ਉਹਦੀ ਕੀਰਤੀ ਹੋ ਰਹੀ ਹੈ, ਜਿੱਥੇ ਕਿੱਥੇ ਉਹਨਾਂ ਦੀ ਵਡਿਆਈ ਹੋ ਰਹੀ ਹੈ।
ਸਮਝ ਵਿਖੇ ਕੁਛ ਆਏ ਨਾ ਮੇਰੀ,
ਕਹਿੰਦਾ ਮੈਨੂੰ ਤਾਂ ਨੀ ਸਮਝ ਆਉਂਦੀ ਵੀ ਕੌਣ ਹੈ ਇਹ ਨਾਨਕ, ਜਿਹਦੀ ਜਣਾ ਖੜਾ ਹੀ ਵਡਿਆਈ ਕਰੀ ਜਾਂਦਾ, ਹਿੰਦੂ ਵੀ ਕਰੀ ਜਾਂਦੇ ਨੇ, ਮੁਸਲਮਾਨ ਵੀ ਕਰੀ ਜਾਂਦੇ ਨੇ, ਇਹ ਕੌਣ ਹੈ ਭਲਾ ਜਿੱਥੇ ਕਿੱਥੇ ਉਹਦੀ ਵਡਿਆਈ ਹੋ ਰਹੀ ਹੈ?
ਉਹ ਐਸਾ ਕਲ ਕਾਲ ਮਜਾਰੀ,
ਇਸ ਕਲੀ ਕਾਲ ਦੇ ਸਮੇਂ ਚ ਕੌਣ ਐਸਾ ਬਲੀ, ਕੌਣ ਐਸਾ ਬਲਵਾਨ, ਕੌਣ ਐਸਾ ਪੂਰਨ ਜਿਸ ਦੀ ਇਤਨੀ ਵਡਿਆਈ ਹੋ ਰਹੀ ਹੈ?
ਸਰਬ ਪਏ ਜਿਸ ਕੇ ਅਨੁਸਾਰੀ,
ਇਹ ਸਾਰੇ ਲੋਕ ਹਿੰਦੂ ਮੁਸਲਮਾਨ ਯੋਗੀ ਸੰਨਿਆਸੀ ਬਰਾਗੀ ਸਭ ਉਹਦੇ ਅਨੁਸਾਰੀ ਹੋਏ ਫਿਰਦੇ ਨੇ, ਸਾਰੇ ਉਹਦੇ ਅਧੀਨ ਹੋਏ ਫਿਰਦੇ ਨੇ। ਕਹਿੰਦਾ ਇਸ ਕਲੀ ਕਾਲ ਵਿੱਚ ਕੌਣ ਹੈ ਐਸਾ ਪੂਰਨ ਬਲੀ, ਮੈਂ ਹੈਰਾਨ ਹੋ ਰਿਹਾ।
ਮੈਂ ਕੀਨੀ ਇਹ ਰੀਤ ਪਰੇਖੀ,
ਕਹਿੰਦਾ ਮੈਂ ਇਹ ਸਾਰੀ ਰੀਤ ਚੰਗੀ ਤਰ੍ਹਾਂ ਪਰੇਖੀ ਪਰਖ ਲਈ ਹੈ, ਮੈਂ ਇਹਨੂੰ ਚੰਗੀ ਤਰ੍ਹਾਂ ਪਰਖਣਾ ਕੀਤਾ।
ਇਹ ਸੇਵਕ ਸਭ ਦੇਖਾ ਦੇਖੀ,
ਮੈਂ ਇਸ ਨਿਰਣੇ ਤੇ ਪਹੁੰਚਿਆ ਕਿ ਆਹ ਜਿਹੜੇ ਲੋਕ ਨੇ ਸਭ ਵੇਖਾ ਵੇਖੀ ਉਹਨਾਂ ਦੇ ਸਿੱਖ ਹੋ ਗਏ ਨੇ। ਕਹਿੰਦਾ ਮੈਂ ਪਰਖ ਲਈ ਹੈ ਗੱਲਬਾਤ, ਕੋਈ ਨੀ ਜੇ ਉੱਥੇ ਕੋਈ, ਉਦਾਂ ਹੀ ਇਹ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਕਰੀ ਜਾਂਦੇ ਹੈ ਤੇ ਵੇਖਾ ਵੇਖੀ ਲੋਕ ਉਹਨਾਂ ਦੇ ਚੇਲੇ ਹੋ ਗਏ ਨੇ, ਵੇਖਾ ਵੇਖੀ ਲੋਕ ਉਹਨਾਂ ਦੇ ਸੇਵਕ ਹੋ ਗਏ ਨੇ। ਮੈਂ ਪਰਖ ਲਿਆ।
ਚਲੇ ਕੁਚਾਲ ਚਾਲ ਨਿਜ ਤਿਆਗੀ,
ਉਹ ਕੁਚਾਲ ਚੱਲ ਰਹੇ ਨੇ, ਲੋਕਾਂ ਨੇ ਆਪਣੀ ਮਰਿਆਦਾ ਹਿੰਦੂਆਂ ਨੇ ਛੱਡ ਦਿੱਤੀ ਹੈ, ਮੁਸਲਮਾਨਾਂ ਨੇ ਆਪਣੀ ਮਰਿਆਦਾ ਛੱਡ ਦਿੱਤੀ ਹੈ, ਔਰ ਜਿਹੜਾ ਰਾਹ ਗੁਰੂ ਨਾਨਕ ਨੇ ਇਹਨਾਂ ਨੂੰ ਦੱਸਿਆ ਇਹ ਉਸ ਰਾਹ ਤੇ ਸਾਰੇ ਚੱਲਣ ਲੱਗ ਪਏ ਨੇ।
ਇਹ ਬਿਦਮੋ ਭਲੀ ਨੈ ਲਾਗੀ,
ਕਹਿੰਦਾ ਆਹ ਕੰਮ ਮੈਨੂੰ ਚੰਗਾ ਨਹੀਂ ਲੱਗਾ। ਕਰੋੜੀਆ ਕਹਿੰਦਾ ਕਹਿੰਦਾ ਆ ਹੀ ਗੱਲਾਂ ਮੈਨੂੰ ਉਹਨਾਂ ਦੀਆਂ ਚੰਗੀਆਂ ਨਹੀਂ ਲੱਗੀਆਂ।
ਔਰਨ ਕੋ ਕਿਆ ਦੋਸ਼ ਅਲਾਵੋ,
ਕਹਿੰਦਾ ਹੋਰਾਂ ਨੂੰ ਮੈਂ ਕੀ ਦੋਸ਼ ਦਿਆਂ, ਹੋਰਾਂ ਨੂੰ ਮੈਂ ਕੀ ਦੋਸ਼ੀ ਸਾਬਤ ਕਰਾਂ।
ਜਿਹਨੇ ਚਲਾਏ ਤਿੰਨ ਗੈ ਲਿਆਵੋ,
ਕਹਿੰਦਾ ਜਿਹਨੇ ਇਹਨਾਂ ਲੋਕਾਂ ਨੂੰ ਮਾੜੇ ਰਾਹ ਤੇ ਟੋਰਿਆ। ਕਰੋੜੀਆ ਕਹਿੰਦਾ ਕਹਿੰਦਾ ਜਿਸ ਗੁਰੂ ਨੇ ਇਹਨਾਂ ਹਿੰਦੂਆਂ ਮੁਸਲਮਾਨਾਂ ਵੈਰਾਗੀਆਂ ਜੋਗੀਆਂ ਸੰਨਿਆਸੀਆਂ ਨੂੰ ਟੇਢੇ ਰਾਹ ਤੇ ਪਾ ਦਿੱਤਾ, ਮਾੜੇ ਰਾਹ ਤੇ ਪਾ ਦਿੱਤਾ, ਇਹਨਾਂ ਨੂੰ ਕੀ ਦੋਸ਼ ਦੇਣਾ? ਕਹਿੰਦਾ ਜਿਹਨੇ ਚਲਾਇਆ ਮੈਂ ਉਹਨੂੰ ਫੜ ਕੇ ਲਿਆਉਣਾ ਗ੍ਰਿਫਤਾਰ ਕਰਕੇ। ਕਰੋੜੀਆ ਕਹਿੰਦਾ ਕਹਿੰਦਾ ਮੈਂ ਉਹਨੂੰ ਹੀ ਫੜ ਕੇ ਲੈ ਆਉਣਾ।
ਕਰ ਕੈ ਕੈਦ ਸੀਖ ਸ਼ੁਭ ਦੇਉ,
ਔਰ ਕੈਦ ਕਰਕੇ ਆਪਣੇ ਕੋਲ ਫਿਰ ਮੈਂ ਦਿਆਂਗਾ ਉਹਨਾਂ ਨੂੰ ਸਹੀ ਸਿੱਖਿਆ ਸਹੀ ਅਕਲ।
ਮਨ ਮਤੋ ਸਰਬ ਬਰ ਜੇਊ,
ਔਰ ਜਿਹੜਾ ਮੇਰੇ ਮਨ ਦਾ ਮਤਾ ਮੈਂ ਉਹਦੇ ਮੁਤਾਬਕ ਉਹਨਾਂ ਨੂੰ ਚਲਾਵਾਂਗਾ ਔਰ ਉਹਨਾਂ ਦੇ ਮਨ ਦਾ ਮਤਾ ਵਰਜਾਂਗਾ।
ਅਸਕੈ ਆਪਣੀ ਸਭਾ ਮਜਾਰੀ,
ਏਦਾਂ ਇਹਨੇ ਆਪਣੀ ਸਭਾ ਚ ਬੈਠੇ ਸੀ ਪੰਜ ਸੱਤ ਜਣੇ ਹੋਰ, ਉਹਨਾਂ ਦੇ ਵਿੱਚ ਏਦਾਂ ਕਰੋੜੀਆ ਹੰਕਾਰ ਦੇ ਵਿੱਚ ਬੋਲਿਆ।
ਸੇਵਕ ਤਬ ਲੀਨ ਹਕਾਰੀ,
ਉਸ ਵੇਲੇ ਨੇ ਆਪਣੇ ਨੌਕਰ ਸੱਦੇ।
ਕਯੋ ਤੁਰੰਗਨ ਪਰ ਅਬ ਜਾਈ,
ਕਹਿੰਦਾ ਛੇਤੀ ਜਾ ਓਏ, ਮੇਰੀ ਜਿਹੜੀ ਘੋੜੀ ਆ ਉਹਦੇ ਤੇ ਜਾ ਕੇ ਕਾਠੀ ਪਾ।
ਪਾਏ ਜ਼ੀਨ ਆਨੋ ਏ ਥਾਈ,
ਮੇਰੀ ਘੋੜੀ ਤੇ ਕਾਠੀ ਪਾ ਕੇ ਸ਼ਿੰਗਾਰ ਕੇ ਉਹਨੂੰ ਛੇਤੀ ਨਾਲ ਮੇਰੇ ਕੋਲ ਲੈ ਕੇ ਆ।
ਸੁਨਤ ਦਾਸ ਲਿਆਇਓ ਤਤਕਾਲਾ,
ਮੈਂ ਅੱਜ ਹੀ ਜਾਣਾ ਵੇਖਦਾ ਕੌਣ ਹੈ ਨਾਨਕ, ਜਾ ਕੇ ਫੜ ਕੇ ਲਿਆਉਣਾ ਇੱਥੇ ਮੈਂ ਲਾਹੌਰ ਸ਼ਹਿਰ ਵਿੱਚ, ਫਿਰ ਆਪਣੀ ਗੱਲ ਮਨਾਵਾਂਗਾ। ਇਹਨੇ ਜਦੋਂ ਇਹ ਹੁਕਮ ਕੀਤਾ ਤੇ ਇਹਦਾ ਨੌਕਰ ਗਿਆ।
ਲੱਗਿਓ ਚੜਨ ਜਿਸ ਦਰਪ ਵਿਸਾਲਾ,
ਇਹ ਜਾ ਕੇ ਘੋੜੀ ਸ਼ਿੰਗਾਰ ਕੇ ਲੈ ਆਇਆ। ਇਹ ਬੜੇ ਹੰਕਾਰ ਦੇ ਵਿੱਚ ਕਰੋੜੀਆ ਹੰਕੜ ਦੇ ਵਿੱਚ ਵੀ ਮੈਂ ਚੱਲਿਆ ਚੜ ਕੇ, ਇਹ ਆਇਆ ਘੋੜੀ ਦੇ ਉੱਤੇ ਜਦੋਂ ਚੜਨ ਲੱਗਾ।
ਦਿਓ ਰਕਾਬ ਵਿਖੇ ਪੱਗ ਜਬਈ,
ਜਦੋਂ ਘੋੜੀ ਦੀ ਰਕਾਬ ਦੇ ਵਿੱਚ ਇਹਨੇ ਆਪਣਾ ਪੈਰ ਪਾਇਆ ਚੜਨ ਵਾਸਤੇ।
ਸਬਲ ਤੁਰੰਗਨ ਫਰਕੀ ਤਬਈ,
ਘੋੜੀ ਬੜੀ ਬਲਵਾਨ ਸੀ, ਇੱਕਦਮ ਉਹ ਚੰਚਲ ਹੋਈ ਤੇ ਉਹ ਹਿੱਲ ਗਈ, ਉਹ ਇੱਕਦਮ ਬਲਵਾਨ ਹੋ ਕੇ ਦੌੜੀ।
ਨਹੀਂ ਸਮਾਰੇ ਉਹ ਤੈ ਚਿਨ ਖਤਰੀ,
ਕਹਿੰਦੇ ਕਰੋੜੀਏ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਗਿਆ, ਹਲੇ ਪੈਰ ਪਾਇਆ ਹੀ ਸੀ, ਕੱਚਾ ਸੀ ਪੈਰ ਵਿੱਚ ਰਕਾਬ ਦੇ, हाले चढ़न वास्ते ते घोड़ी एकदम जदों टुरी
गिरे उतरन पर पगिया उतरी
करोड़िया धड़म दे के जमीन ते डिग पिया ते सिरों पग लैके ओ परे डिगी सतगुरां नूं बेहावरू करन चले अपनी पग लवा बैठा डिगा जदों जमीन ते भुंजिया ते पग लथ के परे जा डिगी
लखियो कुशगन रिदे मैं ताऊं
मन च सोचदा है भी ये कुशगन हो गया खोटा सगन हो गया भी डिग पिया पग लै गई है सिरों ए माड़ा सगन है
बौर न चढ़ियो रेओ कर माऊं
कहदा चलो अज नहीं जाना अज माड़ा सगन हो गया भी अज रहन दियो घोड़ी कह जाके तबेले च बन दियो उस दिन फिर घर ही रहा उस दिन नहीं गया
इकट जे नर समझावन कीनो
नाल दे जेड़े साथी सन ओ समझाउंदे हन
महापुरख श्री नानक चीनो
ओ कहंदे सेठ जी गुरु नानक साहब महापुरख हन ओ महापुरख ने वली पुरख ने
करियो निरादर सुनत नताई
तू उहनां दा निरादर करदा ए उसे दा तेनू दंड मिलिया हाले भी समझ जा पर लोकां दियां कईयां गल्लां नूं ए नहीं मनदा उहनां दा भी अनादर करदा कहदा खबरदार जे मेरे सामने तुसी गुरु नानक दी सिफत कीती
कहे कि गाहों पोर को जाई
कहदा कोई नहीं कल सवेरे जावांगा जाके मैं उहनां नूं पकड़ांगा
रजनी कर बतीत सो मूडा
एदां इस मूर्ख ने रात बतीत कीती
अगले दिन मैं पयो अरूडा
अगले दिन सवेरे फेरे घोड़ी ते सवार होया
गमने ब्रिंद संग नर ताई
और नाल अपने कई बंदे सिपाही लैके टुर पिया
आवत पए सरब मग माई
ए सारे रस्ते च टुरे आउंदे लाहौर तो चलदे चलदे रावी दरिया वल जिथे पातशाह दा टिकाणा
श्री प्रभ रहे कितक जब दूरी
जदों सतगुरु जी कुछ कु दूरी ते रह गए इन पता कर लिया भी किथे ने पता लगा भी रावी दे कंडे ते हां तो इनू जदों पता लगा कुछ कु दूरी ते साहब जी जदों रह गए
पयो अंध नै पिकत हदूरी
बड़े हंकार च टुरिया जांदा जदों कुछ कु दूरी ते रह गया ना महाराज जी तो इनू नेत्रां तो दिसना बंद हो गया अन्ना हो गया कुछ नजर ना आवे सामने कुछ दिसदा नहीं
गर्भहान पा पीड़ा व्यापी
एकदम हंकार नष्ट भ्रष्ट हो गया मन दी हैंकड़ सारी निकल गई उसे वेले ते सोचदा भी ए की हो गया बड़ा दुखी होया
बोल न सके निंद कर पापी
और बोल नहीं सकदा क्योंकि सोचदा कि मैं जेड़ी निंदा कीती आ खबरे उसे दा फल है
तब समझियो मन मूर्ख मानी
मूर्ख ते मानी नू फिर समझ पई मन ही मन
ईरग कलावान गुण खानी
कहना मैं जिन्हां दे बाब ते हो जे शब्द कहे ने ओ ता कलावान महापुरख हन
लोक बौर रहे मुझ ताई
लोकां ने मैनू बथेरा वरदिया बथेरा रोकिया
मानी मैं न करी दुष्टाई
पर मैं उना लोकां दी कई नहीं मन्नी और दुष्टताई दी बिरती धारण कीती है
वो नर को जै कयो न पावत
ओतियां लोकां दा कहना मैनू नहीं सी पौंदा
मम समान दुख होए पछतावत
कहदा जिहड़े बहुतियां लोकां दा कहना ना मन्नण उहनां नूं मेरे समान फिर दुख ही पौणा पैंदा ते पछताउणा पैंदा
गुणत बिसूरत गमनत जबई
मन ही मन झूरदा होले होले जदों टुरदा
निरखी नरन नैन गत तबई
इहदे नाल दे जिहड़े साथी सन उहनां ने इहदियां अखां दी हालत वेखी इह कहे मैनूं कुझ दिसदा नहीं
पयो दीन बोले ओ पछताई
इह दीन हो के फिर बोलिया पछतावा करदिआं कहण लगा करोड़िया
अब तिन की मैं महिमा पाई
कहिंदा हुण मैं उहनां दी महिमा जाण लई है मैं जान लिया है गुरु नानक पातशाह कौन हन
जस तुम कैत होते तस देखा
प्रभु जिवें तुसी कहिंदे सो उसे तरह दे हन जिवें तुसी कहा सी मैं तैसा जान लिया
पयो अंध मैं कीन परेखा।
मैं परखना कर लिया हुण अन्ना हो गया, मैं माण हंकार विच आया सी।
महापुरख सो मत सर धारी।
ऐसे वड्डे महापुरख नाल मैं अपने मन च मत सर ते ईरखा धारण कीती सी।
तैं को फल प्राप्त दुख पारी।
उहदा इह फल मैनू प्राप्त होया, एडा वड्डा दुख मैनू भोगना पै रिहा है।
चल समीप अब मुझ बख्शावो।
चलो मैनू लै चलो उहनां दे पास, मेरी भुल उहनां दे चरणां च बेनती करके तुसीं सिफारिश करके बख्शा दिओ। मेरे कोल तां हुण उह मूंह वी कोई नहीं जिस मूंह नाल मैं जाके उहनां नूं बेनती करके कहां वी मैनू बख्श लो। तुसीं चल के मेरी सिफारिश करके मैनू बख्शा लवो।
ताए कबूल सोची मां करावो।
मैं जिहड़े कबूल कहे ने उहनां दी शान दे खिलाफ, मेरे उन्हां कहे कबूलां नूं मेरे तो क्षमा करवा दिओ, उन्हां कोलों क्षमा करवा दिओ।
मैं अब दास परो तिन पाई।
मैं हुण दास हां, उन्हां दे चरनी पैंदा हां।
ओ सिख रखे शरणाई।
मैं उन्हां दे चरणां दा सिख बनदा हां, ओ मैनू अपनी शरण विच रख लैण, उन्हां दी पनाह विच मैनू रख लैण।
सुन के नरन सरब समझायो।
नाल दे साथी सुन के समझाउंदे आ करोड़िए नूं, सेठ जी हुण तां पता जान लिया ना तुसीं तिन्हां दा, मन च तौबा करो पिछले गुनाहां तों और बेनतियां करो महाराज बख्श लो। भाई करोड़िया गुरु साहब दे चरणां च आया, गरीबन वाज पातशाह जी ने इहदी सेवा लाई है नगर वसाउण दी। करतारपुर साहब नगर वसाया जा रहा है, वो कथा आप जी अगलिया प्रसंगा विच सरवण करोगे। गरीबन वाज धन गुरु नानक देव साहब जी का जस कथन करदिया होइया भुलां चुकां दे खेमा करनी।